ਸੋ ਜਿਨ੍ਹਾਂ ਦੇ ਅੰਕ ਹਿਰਦੇ ਦੇ ਅੰਦਰ ਹਰੀ ਦੇ ਗੁਣ ਸਮਾ ਜਾਂਦੇ ਨੇ, ਭਾਵ ਹਰੀ ਵਰਗੇ ਹੀ ਬਣ ਜਾਂਦੇ ਨੇ, ਕਹਿੰਦੇ ਮੱਗਰ ਦਾ ਮਹੀਨਾ ਉਹਨਾਂ ਜੀਵ ਰੂਪ ਇਸਤਰੀਆਂ ਲਈ ਬਹੁਤ ਹੀ ਭਲਾ ਹੈ ਜਿਹੜੇ ਵਾਹਿਗੁਰੂ ਦੀ ਗੋਦ ਵਿੱਚ ਸਮਾ ਗਏ ਨੇ ਸ਼ੁਭ ਗੁਣਾਂ ਕਰਕੇ। ਆਪਾਂ ਉਹਦੇ ਵਿੱਚ ਸਮਾਉਂਦੇ ਕਿਉਂ ਨਹੀਂ, ਆਪਾਂ ਉਹਦੇ ਵਿੱਚ ਲੀਨ ਕਿਉਂ ਨਹੀਂ ਹੁੰਦੇ? ਬਸ ਇਸੇ ਕਰਕੇ ਨਹੀਂ ਹੁੰਦੇ, ਕਿਉਂ? ਕਿਉਂਕਿ ਆਪਣੇ ਅੰਦਰ ਔਗਣ ਨੇ, ਔਗਣ ਜਦ ਤੱਕ ਦੂਰ ਨਹੀਂ ਹੁੰਦੇ ਵਾਹਿਗੁਰੂ ਹਿਰਦੇ 'ਚ ਸਮਾਉਂਦੇ ਨਹੀਂ। ਮਹਾਰਾਜ ਕਹਿੰਦੇ ਇਸ ਕਰਕੇ ਔਗਣ ਦੂਰ ਕਰੋ ਅਤੇ ਗੁਣਾਂ ਨੂੰ ਗਾਇਨ ਕਰੋ, ਗੁਣਾਂ ਨੂੰ ਆਪਣੇ ਅੰਦਰ ਸ਼ੁਭ ਗੁਣਾਂ ਨੂੰ ਪ੍ਰਗਟ ਕਰੋ। ਗੁਣਵੰਤੀ ਗੁਣ ਰਵੈ ਮੈਂ ਪਿਰ ਨਿਚਲ ਭਾਵ ਹੈ। ਜਿਹੜੀ ਗੁਣਾਂ ਵਾਲੀ ਹੈ ਨਾ, ਗੁਣਵੰਤੀ ਕਹਿੰਦੇ ਨੇ ਉਹਨੂੰ, ਉਹ ਗੁਣਾਂ ਨੂੰ ਰਵੈ ਉਚਾਰਨ ਕਰਦੀ ਹੈ। ਉਹ ਕਹਿੰਦੀ ਨਿਚਲ ਪਤੀ ਵਾਹਿਗੁਰੂ ਜੋ ਮੈਨੂੰ ਪਿਰ ਪਤੀ ਹੈ, ਮੈਨੂੰ ਭਾਉਂਦਾ ਹੈ, ਮੈਨੂੰ ਚੰਗਾ ਲੱਗਦਾ ਹੈ, ਇਸੇ ਕਰਕੇ ਮੈਂ ਉਹਦੇ ਗੁਣ ਗਾਇਨ ਕਰਦੀ ਹਾਂ। ਨਿਚਲ ਚਤੁਰ ਸੁਜਾਣ ਵਿਧਾਤਾ, ਉਹ ਜੋ ਚਤੁਰ ਸਿਆਣਾ ਸੁਜਾਣ ਸਭ ਤੋਂ ਸ੍ਰੇਸ਼ਟ ਸਿਆਣਾ ਹੈ ਨਾ, ਬਹੁਤ ਹੀ ਚਤੁਰ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ, ਉਹ ਫਲ ਪ੍ਰਦਾਤਾ ਵਿਧਾਤਾ ਕਹਿੰਦੇ ਨੇ ਜਿਹਨੂੰ, ਉਹ ਨਿਚਲ ਹੈ। ਇੱਕ ਤਾਂ ਹੁੰਦਾ ਚੱਲ, ਚੱਲਣ ਵਾਲਾ ਨਾਸਵੰਤ, ਇੱਕ ਹੁੰਦਾ ਨਿਚਲ, ਨਹੀਂ ਚੱਲਦਾ, ਨਹੀਂ ਨਾਸ ਹੁੰਦਾ। ਨਿਚਲ ਚਤੁਰ ਸੁਜਾਣ ਵਿਧਾਤਾ, ਬਾਕੀ ਦਾ ਸੰਸਾਰ ਜਿਹੜਾ ਹੈ ਉਹਦੇ ਬਾਰੇ ਕਹਿੰਦੇ ਨੇ ਚੰਚਲ ਜਗਤ ਸਬਾਇਆ, ਜਿਤਨਾ ਇਹ ਸਬਾਇਆ ਸਾਰਾ ਜਗਤ ਹੈ, ਜਿੰਨਾ ਸਾਰਾ ਆਇਆ ਹੋਇਆ ਜਗਤ ਹੈ, ਇਹ ਚੰਚਲ ਹੈ, ਨਾਸਵੰਤ ਹੈ, ਇਹ ਤਾਂ ਅੱਜ ਹੈ ਕੱਲ੍ਹ ਨਹੀਂ। ਗਿਆਨ ਧਿਆਨ ਗੁਣ ਅੰਕ ਸਮਾਣੇ, ਹੁਣ ਜਿਹੜੇ ਸੀ ਨਾ ਗੁਣ, ਇਹ ਹਿਰਦੇ ਦੇ ਵਿੱਚ ਸਮਾ ਗਏ। ਗਿਆਨ ਸੱਚੇ ਦਾ, ਗਿਆਨ ਸੱਚੇ ਦਾ ਧਿਆਨ ਪ੍ਰਾਪਤ ਹੋ ਗਿਆ ਹੈ, ਉਸੇ ਦਾ ਹੀ ਗਿਆਨ ਹੈ, ਉਸੇ ਦਾ ਹੀ ਧਿਆਨ ਜਦੋਂ ਸਾਨੂੰ ਪ੍ਰਾਪਤ ਹੋ ਗਿਆ ਹਿਰਦੇ 'ਚ, ਪ੍ਰਭ ਭਾਣੇ ਤਾਂ ਭਾਇਆ, ਕਹਿੰਦੇ ਜਦੋਂ ਵਾਹਿਗੁਰੂ ਨੂੰ ਭਾ ਗਏ ਤਾਂ ਭਾਇਆ, ਚੰਗਾ ਲੱਗਿਆ, ਮੇਰੇ ਅੰਦਰ ਗੁਣ ਤਾਂ ਆ ਗਏ। ਹੁਣ ਪਹਿਲਾਂ ਤਾਂ ਆਪਾਂ ਗੁਣ ਇਕੱਠੇ ਕਰਨੇ ਨੇ, ਗਿਆਨ ਧਿਆਨ ਇਕੱਠਾ ਕਰਨਾ ਹੈ। ਫਿਰ ਕਹਿੰਦੇ ਵਾਹਿਗੁਰੂ ਦੇ ਦਰ ਦੇ ਉੱਤੇ ਇਹ ਉਹਨੂੰ ਜਦੋਂ ਭਾ ਜਾਂਦੇ ਨੇ ਆਪਣੇ ਗੁਣ, ਜੇ ਗੁਣਾਂ ਦਾ ਹੰਕਾਰ ਹੋ ਜਾਵੇ ਫਿਰ ਵੀ ਔਖਾ ਹੋ ਜਾਂਦਾ ਹੈ, ਬੜਾ ਔਖਾ ਇਹ ਲੰਘਣਾ। ਜੇ ਗੁਣਾਂ ਦਾ ਹੰਕਾਰ ਹੋ ਗਿਆ ਫਿਰ ਨਹੀਂ ਪਾਸ ਹੋਣਾ ਆਪਾਂ ਨੇ। ਕਹਿੰਦੇ ਇਹ ਗੁਣ ਜੇ ਉਹਨੂੰ ਭਾ ਗਏ ਤਾਂ ਆਪਾਂ ਵੀ ਭਾ ਜਾਵਾਂਗੇ, ਫਿਰ ਉਹ ਭਾਇਆ ਚੰਗਾ ਲੱਗੇਗਾ, ਜੀਵ ਚੰਗਾ ਲੱਗੇਗਾ, ਨੀਵਾਂ ਹੋ ਗਏ। ਤੀਜੇ ਪਾਤਸ਼ਾਹ ਕਹਿੰਦੇ ਗੁਰਤਾ ਗੱਦੀ ਦਾ ਫੈਸਲਾ ਹੁਣ ਕਰਨਾ ਸੀ। ਮਹਾਰਾਜ ਸੱਚੇ ਪਾਤਸ਼ਾਹ ਦੇ ਦੋ ਬੇਟੀਆਂ ਪੁੱਤਰੀਆਂ ਦੋ, ਸੋ ਇਸ ਪ੍ਰਕਾਰ ਬੀਬੀ ਭਾਨੀ ਜੀ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ ਦੇ ਪਤੀ ਗੁਰੂ ਰਾਮਦਾਸ ਜੀ, ਪਹਿਲਾ ਨਾਮ ਭਾਈ ਜੇਠਾ ਜੀ, ਬੀਬੀ ਦਾਨੀ ਜੀ ਦੇ ਪਤੀ ਸੀ ਭਾਈ ਰਾਮਾ ਜੀ। ਹੁਣ ਮਹਾਰਾਜ ਨੇ ਕਿਹਾ ਥੜਾ ਬਣਾਓ ਬਈ, ਥੜਾ ਬਣਾਉਣ ਲੱਗ ਪਏ। ਦੋਨਾਂ ਨੇ ਬਣਾਇਆ, ਕਹਿੰਦੇ ਠੀਕ ਨਹੀਂ ਬਣਿਆ, ਢਾ ਦਿਓ। ਹੁਣ ਦੇਖੋ ਇੱਥੇ ਗੁਣ ਦੀ ਪਰਖ ਕਰਨੀ ਹੈ ਦੋਵਾਂ ਦੀ, ਦੁਬਾਰਾ ਬਣਾਇਆ ਢਾ ਦਿਓ, ਠੀਕ ਨਹੀਂ ਬਣਿਆ। ਤੀਜੀ ਵਾਰ ਬਣਾਇਆ, ਕਹਿੰਦੇ ਢਾ ਦਿਓ, ਠੀਕ ਨਹੀਂ ਬਣਿਆ ਹੈ। ਸਤਿਗੁਰੂ ਤਾਂ ਅੰਦਰਲੇ ਥੜੇ ਨੂੰ ਦੇਖਦੇ ਨੇ, ਲੋਕੀ ਸਮਝਦੇ ਇੱਟਾਂ ਦੇ ਥੜੇ ਨੂੰ। ਰਾਮੇ ਨੇ ਤਾਂ ਕਾਂਡੀ ਤੇਸੀ ਵਗਾ ਕੇ ਮਾਰੀ, ਚੱਕੋ ਪਰੇ, ਹੁਣ ਤੁਹਾਡੀ ਉਮਰ ਵੱਡੀ ਹੋ ਗਈ, ਸਠਿਆ ਗਏ ਤੁਸੀਂ, ਮੈਂ ਥੜਾ ਬਣਾਇਆ ਤਿੰਨ ਵਾਰ ਵਧੀਆ, ਤੁਸੀਂ ਕਹਿੰਦੇ ਬਣਾ ਹੀ ਨਹੀਂ ਸਕਿਆ ਤੂੰ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਸਤਿਬਚਨ ਮਹਾਰਾਜ, ਫਿਰ ਬਣਾਉਣ ਲੱਗ ਪਏ। ਚੌਥੀ ਵਾਰ ਜਦੋਂ ਥੜਾ ਬਣ ਗਿਆ, ਸਤਿਗੁਰੂ ਹੱਸ ਪਏ, ਕਹਿੰਦੇ ਚੌਥੇ ਥਾਂ ਤੇ ਤੁਸੀਂ ਬਹਿਣਾ ਹੈ, ਉਹ ਰਾਮਾ ਇਹਦੇ ਲਾਇਕ ਨਹੀਂ ਹੈ। ਮਹਾਰਾਜ ਕਹਿੰਦੇ ਨੇ ਗੁਣ ਹੋਣ ਤਾਂ ਵੀ ਮੈਂ ਦੇਖਣਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਮੈਂ ਤੈਨੂੰ ਦੇਖਣਾ ਵੀ ਤੇਰੇ ਅੰਦਰ ਗੁਣਾਂ ਦਾ ਹੰਕਾਰ ਤਾਂ ਨਹੀਂ ਆ ਗਿਆ, ਜੇ ਗੁਣਾਂ ਦਾ ਹੰਕਾਰ ਆ ਗਿਆ ਫਿਰ ਚੁੱਕੀ ਫਿਰ ਆਪਣੇ ਗੁਣ ਫੇਰ ਨਹੀਂ ਪਾਉਂਦਾ, ਗੁਣਾਂ ਨੂੰ ਲੈ ਕੇ ਫਿਰ ਨਿਮਰਤਾ ਹੋਣੀ ਇਹ ਤਾਂ ਵਾਹਿਗੁਰੂ ਵਿੱਚ ਹੀ ਹੈ, ਜਾਂ ਉਹ ਕਿਸੇ ਨੂੰ ਦੇ ਦੇਣ ਤਾਂ ਪੈਦਾ ਹੁੰਦੀ ਹੈ। ਗੀਤ ਨਾਦ ਕਵਿਤ ਕਵੇ ਸੁਣ, ਰਾਮ ਨਾਮ ਦੁੱਖ ਭਾਗੈ। ਕਹਿੰਦੇ ਵਾਹਿਗੁਰੂ ਦੇ ਗੀਤ, ਵਾਹਿਗੁਰੂ ਦੇ ਨਾਦ, ਤੋ ਵਾਹਿਗੁਰੂ ਦੇ ਕਵਿਤਾ, ਸਾਰਾ ਕੁਝ ਵਾਹਿਗੁਰੂ ਦਾ ਹੀ। ਜਦੋਂ ਕਵਿਤਾ ਕਾਵਿ ਰਚਨਾ ਉਹਦੀ ਸੁਣੀ, ਭਾਵ ਇਹ ਕੀ ਸੁਣਿਆ? ਕਹਿੰਦੇ ਵਾਹਿਗੁਰੂ ਰਾਮ ਨਾਮ। ਜਦੋਂ ਮੈਂ ਸਾਰਾ ਕੁਝ ਉਸੇ ਦੇ ਹੀ ਸੁਣਿਆ ਤਾਂ ਮੇਰੇ ਸਾਰੇ ਦੁੱਖ ਹੀ ਦੂਰ ਹੋ ਗਏ। ਇਹ ਨਾਮ ਹੀ ਮੇਰਾ ਗੀਤ ਹੈ, ਨਾਮ ਹੀ ਨਾਦ ਹੈ, ਨਾਮ ਹੀ ਮੇਰੀ ਕਵਿਤਾ ਹੈ, ਸਭ ਕੁਛ ਮੇਰਾ ਨਾਮ ਹੈ। ਮੇਰੇ ਤਾਂ ਸਾਰੇ ਦੁੱਖ ਦੂਰ ਹੋ ਗਏ ਜਦੋਂ ਮੈਂ ਸਾਰਾ ਪਰਮੇਸ਼ਰ ਦਾ ਨਾਮ ਗੀਤ ਨਾਦ ਕਵਿਤ ਕਵੇ ਸਭ ਸੁਣਿਆ। ਨਾਨਕ ਸਾ ਤਨ ਨਾ ਪਿਆਰੇ। ਮਹਾਰਾਜ ਕਹਿੰਦੇ ਉਹ ਜੀਵ ਰੂਪ ਇਸਤਰੀ ਨਾ ਪਤੀ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਕੌਣ? ਅਬ ਭਗਤੀ ਪਿਰ ਆਗੈ। ਜਿਹੜੀ ਆਪਣੇ ਅਬ ਹਿਰਦੇ ਦੇ ਅੰਦਰ ਭਗਤੀ ਕਰੇ, ਹਿਰਦੇ ਅੰਦਰ ਭਗਤੀ ਦੀ ਭਾਵਨਾ ਨੂੰ ਸਿਦਕ ਨੂੰ ਕਮਾਵੇ। ਸਿਦਕ ਕਮਾਉਣਾ ਹੋਰ ਚੀਜ਼ ਹੁੰਦੀ ਹੈ, ਬਹੁਤ ਦੂਰ ਦੀ ਗੱਲ ਹੈ। ਸਿਦਕ ਦੀ ਸਿੱਖੀ, ਦੇਖਾ ਦੇਖੀ ਦੀ ਸਿੱਖੀ, ਆਪਣੇ ਮਤਲਬ ਦੀ ਸਿੱਖੀ, ਪਰ ਸਿਦਕ ਦੀ ਸਿੱਖੀ ਬਾਬਾ ਦੀਪ ਸਿੰਘ ਨੇ ਕਮਾਈ ਹੈ, ਭਾਈ ਮਨੀ ਸਿੰਘ ਨੇ ਕਮਾਈ ਹੈ। ਸਿਦਕ ਦੀ ਸਿੱਖੀ ਕੋਈ ਕਮਾ ਨਹੀਂ ਸਕਦਾ ਜੇ ਆਪ ਨਾ ਕਿਰਪਾ ਕਰਨ। ਸਿਰ ਤੱਕ ਸਿਦਕ ਹੁੰਦਾ ਹੈ, ਸਿਰ ਦਾ ਦਾਈਆ ਹੁੰਦਾ ਸਿੱਖ ਦਾ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਉਹ ਸਿਰ ਤੱਕ ਦਾਈਆ ਹੈ ਇਹਦਾ। ਮਹਾਰਾਜ ਕਹਿੰਦੇ ਜਿਹੜਾ ਆਪ ਹਿਰਦੇ ਦੇ ਅੰਦਰ ਭਗਤੀ ਨੂੰ ਰੱਖ ਕੇ, ਸਿਦਕ ਨੂੰ ਰੱਖ ਕੇ, ਫਿਰ ਅੱਗੇ ਵਾਹਿਗੁਰੂ ਦੇ ਅੱਗੇ ਅਰਪਣ ਕਰ ਦੇਵੇ ਭਗਤੀ, ਸਾਰਾ ਕੁਝ ਕਰਕੇ ਵੀ ਉਹਦੇ ਅੱਗੇ ਰੱਖ ਦੇਵੇ ਕਿ ਮੈਂ ਕੁਛ ਨਹੀਂ ਕੀਤਾ, ਤੁਸੀਂ ਕਰਵਾਇਆ, ਇਹ ਸਭ ਤੁਹਾਡਾ ਹੀ ਹੈ, ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ। ਇਹ ਸਰੀਰ ਤੁਸੀਂ ਦਿੱਤਾ, ਇਹ ਅੰਮ੍ਰਿਤ ਤੁਸੀਂ ਦਿੱਤਾ, ਇਹ ਕਕਾਰ ਤੁਸੀਂ ਦਿੱਤੇ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਦਿੱਤੀ, ਮੇਰੇ ਕੋਲ ਕੀ ਸੀਗਾ? ਮੈਂ ਤਾਂ ਇੱਕ ਜੂਨਾਂ ਵਿੱਚ ਭਟਕਣ ਵਾਲੀ ਰੂਹ ਸੀ, ਮੈਨੂੰ ਤੁਸੀਂ ਸਾਰਾ ਕੁਛ ਬਖਸ਼ਿਆ, ਇਹ ਸੰਗਤ ਤੁਸੀਂ ਦਿੱਤੀ, ਕੀ ਨਹੀਂ ਦਿੱਤਾ ਤੁਸੀਂ ਮੈਨੂੰ? ਇਸ ਕਰਕੇ ਵਾਹਿਗੁਰੂ ਇਹ ਸਾਰਾ ਤੁਹਾਡਾ ਹੀ ਹੈ। ਜਦੋਂ ਆਪਣੀ ਸਾਰੀ ਭਗਤੀ, ਆਪਣੀ ਸੇਵਾ, ਸਭ ਦਾਨ ਪੁੰਨ ਲਿਆ ਕੇ ਵਾਹਿਗੁਰੂ ਦੇ ਚਰਨਾਂ 'ਚ ਰੱਖ ਦਿੰਦਾ ਹੈ ਸਿਦਕੀ ਸਿੱਖ ਕਿ ਸਭ ਕੁਛ ਤੇਰਾ, ਸਾਰਾ ਕੁਝ ਤੁਹਾਡਾ ਹੀ ਹੈ, ਉਦੋਂ ਵਾਹਿਗੁਰੂ ਨੂੰ ਬਹੁਤ ਚੰਗਾ ਲੱਗਦਾ ਹੈ। ਇਹ ਮੇਰਾ ਹੈ ਜਿਹਨੇ ਆਪਣੀ ਸਾਰੀ ਕਮਾਈ ਮੇਰੇ ਚਰਨਾਂ 'ਚ ਰੱਖ ਦਿੱਤੀ ਲਿਆ ਕੇ, ਉਹਦੇ ਨਾਲੋਂ ਵੀ 10 ਗੁਣਾ 100 ਗੁਣਾ ਵਧਾ ਕੇ ਉਸ ਨੂੰ ਵਾਪਸ ਮੋੜ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਉਹ ਤੁਸੀਂ ਤਾਂ ਇਹ ਕਹਿੰਦੇ ਹੋ ਕਿ ਮੈਂ ਇੰਨੀਆਂ ਵਾਲਾਂ ਕੀਤੀਆਂ, ਮੈਂ ਇੰਨੇ ਪਾਠ ਕੀਤੇ ਨੇ। ਇਹ ਬਹੁਤ ਵੱਡੀ ਦੇਖੋ, ਅੱਜ ਸਿਦਕ ਦੀ ਗੱਲ ਕਰਦੇ ਨੇ ਸਤਿਗੁਰੂ। ਮਹਾਰਾਜ ਕਹਿੰਦੇ ਜਿੰਨਾ ਕਰਦੇ ਹੋ ਮੈਨੂੰ ਅਰਪਣ ਕਰ ਦਿਆ ਕਰੋ, ਬਸ ਜਿੰਨੀ ਕਮਾਈ ਕਰਦੇ ਹੋ ਸਭ ਤੁਹਾਨੂੰ ਦਿੱਤੀ, ਤੁਸੀਂ ਲੈ ਲਓ, ਪਿਤਾ ਜੀ ਤੁਸੀਂ ਆਪਣੇ ਕੋਲ ਰੱਖੋ। ਪੁੱਤਰ ਆਪਣੀ ਤਨਖਾਹ ਲਿਆ ਕੇ ਪਿਤਾ ਦੇ ਅੱਗੇ ਰੱਖ ਦਿੰਦਾ ਸਾਰੀ, ਪਿਤਾ ਨੇ ਕਿਹੜਾ ਰੱਖਣੀ ਹੁੰਦੀ ਆ? ਉਹ ਫੁੱਲਿਆ ਨਹੀਂ ਸਮਾਉਂਦਾ, ਮੇਰਾ ਪੁੱਤ 10,000 ਲਿਆ, 20,000 ਲਿਆ ਮੇਰਾ ਪੁੱਤ। ਉਹ ਕਹਿੰਦਾ ਜਿੰਨੇ ਤੇਰੇ ਲੋੜ ਆ ਰੱਖ ਲਾ। ਕਹਿੰਦਾ ਨਹੀਂ ਪਿਤਾ ਜੀ, ਜਦੋਂ ਮੈਨੂੰ ਲੋੜ ਹੋ ਮੈਂ ਲੈ ਲੂੰਗਾ। ਬਸ ਪਿਤਾ ਉਹੀ ਖੁਸ਼ ਹੋਇਆ ਰਹਿੰਦਾ, ਖੁਸ਼ ਹੋਇਆ ਰਹਿੰਦਾ। ਇੱਕ ਦਿਨ ਪਿਤਾ ਕੀ ਕਰਦਾ, ਖੁਸ਼ ਹੋ ਕੇ ਆਪਣੀ ਸਾਰੀ ਜਾਇਦਾਦ ਹੀ ਆਪਣੇ ਪੁੱਤਰ ਨੂੰ ਦੇਦਾ, ਇਹ ਮੇਰਾ ਪੁੱਤਰ ਆਗਿਆਕਾਰੀ ਹੈ। ਜੋ ਕੁਛ ਠਾਕੁਰ ਕਾ ਸੋ ਸੇਵਕ ਕਾ, ਲਓ ਵੀ ਆਪਣਾ ਸਾਰਾ ਕੁਛ ਬਣ ਗਿਆ। ਇਸ ਕਰਕੇ ਆਪਣੀ ਅੱਜ ਸਾਰੀ ਕਮਾਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭੇਟਾ ਕਰ ਦਿਓ, ਮਹਾਰਾਜ ਸਭ ਤੁਹਾਡਾ ਹੀ। ਇਹ ਜੋ ਦਾਨ ਹੈ, ਜੋ ਪੁੰਨ ਹੈ, ਜੋ ਭਗਤੀ ਹੈ, ਜੋ ਨਿਤਨੇਮ ਹੈ, ਇਹ ਮੇਰਾ ਸਰੀਰ ਹੈ, ਸਾਡਾ ਪਰਿਵਾਰ, ਸਭ ਪਰਿਵਾਰ ਚੜ੍ਹਾਇਆ ਬੇੜੇ ਤੁਹਾਡੇ ਚਰਨਾਂ 'ਚ ਅਰਪਣ ਕਰਦੇ ਹਾਂ ਜੀ, ਸਾਰਾ ਕੁਝ ਤੁਹਾਡਾ ਹੀ ਹੈ। ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ, ਪਾਈਆ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਮਹਾਰਾਜ ਕਹਿੰਦੇ ਜਦੋਂ ਆਪਾਂ ਆਪਣਾ ਸਾਰਾ ਕੁਛ ਹੀ ਅਰਪਣ ਕਰਤਾ, ਜਿਹੜਾ ਫਿਰ ਵਿੱਚ ਕੋਈ ਨੁਕਸ ਹੋਊਗਾ ਉਹ ਆਪੇ ਠੀਕ ਕਰ ਲੈਣਗੇ, ਇਉਂ ਗੱਲ ਹੁੰਦੀ ਉਹਦੇ 'ਚ। ਜਦੋਂ ਆਪਾਂ ਇਹ ਆਪਣੀ ਕਮਾਈ ਮੰਨਾਂਗੇ ਤੇ ਜਿਹੜੇ ਨੁਕਸ ਹੋਣਗੇ ਉਹ ਕੌਣ ਦੂਰ ਕਰੂਗਾ? ਨਾਲੇ ਹੰਕਾਰ ਹੋ ਜਾਊਗਾ ਆਪਾਂ ਨੂੰ ਕਮਾਈ ਦਾ, ਮੇਰੀ ਕਮਾਈ ਹੈ। ਤੇ ਜੇ ਆਪਾਂ ਪਿਤਾ ਜੀ ਨੂੰ ਅਰਪਣ ਕਰ ਦਈਏ ਸਾਰਾ ਕੁਛ ਵੀ ਜੋ ਮੈਂ ਕੀਤਾ, ਠੀਕ ਕੀਤਾ ਜਾਂ ਗਲਤ ਕੀਤਾ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਤੁਹਾਨੂੰ ਹੀ ਅਰਪਣ ਕਰ ਦਿੱਤਾ, ਤੁਸੀਂ ਆਪੇ ਹੀ ਕਰ ਲਓ ਜੋ ਠੀਕ ਕਰਨਾ ਹੈ। ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਮੇਰੇ ਪਿਤਾ ਹੋ, ਤੁਸੀਂ ਵੱਡੇ ਹੋ, ਤੁਸੀਂ ਸਿਆਣੇ ਹੋ, ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਨੂੰ ਹੀ ਅਰਪਣ ਕਰ ਦਿਓ। ਬਸ ਮਹਾਰਾਜ ਤੁਸੀਂ ਆਪੇ ਹੀ ਕਿਰਪਾ ਕਰਨੀ ਹੈ, ਮੇਰੇ ਗਰੀਬ ਕੋਲ ਤਾਂ ਹੀ ਚੂਨ ਭੂਨ ਹੈ, جو ہے سو تیرا ہی ہے. ادوں خوش ہو جاندے نے بھی اے میرا پتر سب تو سیاح ہے. یہ نہیں کہنا کہ میں پاٹھ کیتا میں سمن کیتا میں کیتا نہیں کرتا پھردا. یہ کہنا تسی جو کرایا پتا جی میں کر لیا یہ بھی تو اڈا ہی ہے. میں تو اڈا سچا پتر ہاں. جب سچے پتر بن کے واہگرو آکھو تے سارا سمرن انہاں نوں ہی دے دیو. جے کوئی ساڈی من بانی شریر کر کے گلتی ہوگی آپ پہ سدھار لین گے. آپ تو گرو گرنتھ صاحب واسطے ہی کہنا ہے واہ گرو واہ گرو کرپا کر رہے نے. پوہ دے مینے دوارا بخشش ہو رہی ہے. ستگرو مہاراج فرماؤندے نے اوکھ تخار پڑے وان پرین رس سوکھ ہے. پوہ دے مینے جدو برف پیندی ہے پہاڑاں دے وچ اتے وان تے ترن تو لبدے ہی نہیں. بھی فٹ پنجاہ فٹ برف پی گئی جتھے انہاں دے تاں رس ہی سک جاندے نے. دوجے پاسے جدو تخار ککر پیندا ہے میدانی علاقیاں چ اتھے بھی گھا سک جاتا ہے درختوں کے پتے سک جاتے ہیں. پر ستگرو کے کہن کا بھاو ہے کہ جدو جڑتا پھیلتی بندے دے اتے بندے دے اتے مایاوی اثر پینے شروع ہوندے نے. تخار مایا پی گئی جدو کیونکہ برف دے ہی سنکیتی ارتھ نے کہ بہت ہی ٹھنڈا ہو گیا اس پاسے نام والے پاسے تو بہت ہی ٹھنڈا ہے سست پی گیا ہے. جدوں اتنے مایا دے سکھ پی جاندے نے انسان دے اتنے ادو اے جیو دے اندرے بھی سک جاندے نے. نام والے پاسوں زبان بھی سک جاندی ہے رس بھی ہردے چوں کٹ جاندا ہے کیونکہ ہن مایاوی سواد پیدا ہو گئے من دے اندر. اس کر کے ستگرو مہاراج کہندے نے پوکھ تخار پڑے ون ترن رس سوکھ ہے. ہوں تو بہت زیادہ مہاراج سارے اتنے مایا پی گئی کل یگ کا پرباب پی گیا. اسی تو ہوں بالکل ہی ختم ہو چلے ہیں. آوت کی ناہی من تن وس ہے مکھے. ہوں کیوں نہیں آتے تھی دیکھو اسی بالکل ڈب رہے ہیں ہوں مر رہے ہیں پدارتھوں میں سواداں کل یگ کے پرباب کر کے مایا کے پرباب کر کے اسی تو جا رہے ہیں تھلے نگر دے. آوت کی ناہی کیوں نہیں آتے ہوں کیوں نہیں وستے تھی میرے من میرے تن میرے مکھ کرپا کرو مہاراج آپ وسو مہر کرو یہ مایا کے پرباب نو کٹو. یہ جڑی مایا کی جڑتا فیل گئی سارے اندر وہ کرپا کر کے کٹو. ان اپنا پرباب بڑا تکڑا جما لیا ہے. اس کر کے سارے من تن مکھ آ کے وسو. من تن رب رہیا جگ جیون. وہ جو جگت دا جیون روپ مالک اکال پرخ واہگرو ہے وہ سارے من تن رب رہا ایس وقت بھی ہے. ہور کتے ناڑیاں وچ خون ایویں تاں نہیں تریا پھردا وہ کرپا نال ہی تریا پھردا. یہ دل دے وچ جیڑی کریا ہو رہی ہے نبجاں چلدیاں نے یہ کی چیز اندر جیڑی چلا رہی ہے. انہاں دا ہی تو سارا پرتاپ ہے. یہ پرانا دا آسرا تو وہی ساڈیاں دا سواساں دا آسرا ہے. ہاجمہ ٹھیک ہے بی پی ٹھیک ہے شوگر ٹھیک ہے سب انہاں دی کرپا نال ہی ہے. جے خراب ہے تو وہی جوت خراب بھی کر دیں جدو اوگیا کرتے ہیں جدو آپ ویسلے ہو جانے ہیں جدو نام دا تیاگ کر دینے ہیں. اصل وچ تائیوں ستگرو مہاراج بچن کرتے ہیں کہ اوکھد ہر کا نام ہے. ہری دا نام ہی دوائی ہے کیونکہ دوائی اصل وچ نام اس کر کے کیونکہ نام دے آسرے شریر ہے نام دے آسرے سارا کچھ ہے. باقی تک بہانا ہے دوائیاں دا. سو مہاراج کہندے نے جدوں واہگرو جگ جیون ساڈے من تے تن دے بس رہے نے تا او دا رنگ کیویں مانیا جا سکدا ہے پریم آنند کیویں سکھ مانیے او دا. مہاراج کہندے او دا ایکو ہی طریقہ ہے گر شبدی رنگ مانی. کہندے گراں دے شبد نال ہی رنگ مانیا جا سکتا ہے. ਵਾਹਿਗੁਰੂ ਸਾਡੇ ਸਰੀਰ ਵਿੱਚ ਹੈ, ਸਾਡੇ ਮਨ ਵਿੱਚ ਹੈ, ਅਤੇ ਉਹਦਾ ਰੰਗ ਕਿਵੇਂ ਮਾਣਨਾ? ਵਾਹਿਗੁਰੂ ਵਾਹਿਗੁਰੂ ਕਰਕੇ, ਗੁਰਬਾਣੀ ਪੜ੍ਹ ਕੇ, ਅਭਿਆਸ ਕਰਕੇ, ਬਹਿ ਬਹਿ ਕੇ ਅਕੇਵਾਂ ਹੋ ਜਾਂਦਾ, ਥਕੇਵਾਂ ਹੋ ਜਾਂਦਾ। ਸੋ ਬਹੁਤ ਸਮਾਂ ਅਭਿਆਸ ਕਰਕੇ ਫਿਰ ਉਹਦੇ ਆਨੰਦ ਨੂੰ ਮਾਣਿਆ ਜਾ ਸਕਦਾ। ਅੰਡਜ ਜੇਰਜ ਸੇਤਜ ਉਤਪੁਜ ਘੱਟ ਘੱਟ ਜੋਤ ਸਮਾਣੀ। ਚਾਰੇ ਖਾਣੀਆਂ ਜਿਹੜੀਆਂ ਨੇ ਆਂਡਿਆਂ ਤੋਂ ਪੈਦਾ ਹੋਏ, ਜੇਰ ਤੋਂ, ਮੁੜਕੇ ਤੋਂ, ਧਰਤੀ ਚੋਂ, ਇਹਨਾਂ ਸਾਰਿਆਂ ਵਿੱਚ ਉਹਦੀ ਜੋਤ ਹੀ ਕੰਮ ਕਰਦੀ। ਆਮ ਤੌਰ 'ਤੇ ਸਾਇੰਸ ਤਾਂ ਇੱਥੋਂ ਤੱਕ ਹੀ ਹੈ ਕਿ ਜੇ ਹਨੇਰੇ 'ਚ ਉੱਲੀ ਪੈਦਾ ਹੋ ਜਾਂਦੀ, ਬੈਕਟੀਰੀਆ ਪੈਦਾ ਹੋ ਜਾਂਦਾ, ਇਹ ਬੈਕਟੀਰੀਆ ਕਿਤੇ ਐਵੇਂ ਹੋ ਜਾਂਦਾ? ਉਹਨਾਂ ਨੂੰ ਪੁੱਛੇ ਵੀ ਇਹ ਬੈਕਟੀਰੀਆ ਜਿਹੜਾ ਇਹ ਪੈਦਾ ਕਿਵੇਂ ਹੁੰਦਾ? ਉਹਦੀ ਜੋਤ ਸਰਬ ਵਿਆਪਕ ਕਰਕੇ ਹੀ ਬੈਕਟੀਰੀਆ ਪੈਦਾ ਹੁੰਦਾ। ਇਹਨਾਂ ਨੂੰ ਤਾਂ ਇੱਥੇ ਤੱਕ ਹੀ ਸੀਮਿਤ, ਬਹੁਤ ਬੜੇ ਖੁਸ਼ ਨੇ ਵੀ ਅਸੀਂ ਖੋਜ ਕਰ ਲਈ, ਪਰ ਸਾਡੀ ਖੋਜ ਤਾਂ ਉਸ ਤੋਂ ਵੀ ਅੱਗੇ ਹੈ ਕਿ ਜੋ ਕੁਝ ਹੋ ਰਿਹਾ ਤੇਰੀ ਜੋਤ ਦਾ ਸਦਕਾ ਹੋ ਰਿਹਾ। ਐਵੇਂ ਕੋਈ ਕਿਰਿਆ ਨਹੀਂ ਹੁੰਦੀ ਹੈ, ਜਦੋਂ ਉਹਦੀ ਜੋਤ ਨਿਕਲ ਜਾਂਦੀ ਹੈ ਸਰੀਰ ਵਿੱਚੋਂ, ਫਿਰ ਕੋਈ ਕਿਰਿਆ ਕਿਉਂ ਨਹੀਂ ਕਰਦਾ ਸਰੀਰ? ਇਸੇ ਕਰਕੇ ਮਹਾਰਾਜ ਕਹਿੰਦੇ ਸਾਰੀ ਉਹਦੀ ਜੋਤ ਹੀ ਕਿਰਪਾ ਕਰ ਰਹੀ ਹੈ। ਤਾਂ ਤੇ ਹੇ ਮੇਰੀ ਜੋਤ, ਹੇ ਮੇਰੇ ਆਸਰੇ, ਹੇ ਮੇਰੇ ਥੰਮ, ਕਿਉਂਕਿ ਥੰਮ ਹੈ, ਨਾਮ ਸਾਡਾ ਥੰਮ ਹੈ ਸਾਰਿਆਂ ਦਾ, ਨਾਮ ਕਰਕੇ ਤਾਂ ਆਪਾਂ ਤੁਰੇ ਫਿਰਦੇ ਹਾਂ। ਜਦੋਂ ਆਪਾਂ ਨੂੰ ਇਹ ਗਿਆਨ ਹੋ ਗਿਆ ਕਿ ਉਹ ਜੋਤ ਹੀ ਮੇਰਾ ਆਸਰਾ ਹੈ, ਵਾਹਿਗੁਰੂ ਦਰਸ਼ਨ ਦੇਹੋ ਦਇਆ ਪਤ ਦਾਤੇ, ਹੇ ਦਾਤੇ, ਹੇ ਮਾਲਕ, ਹੇ ਦਇਆ ਦੇ ਮਾਲਕ, ਕਿਰਪਾ ਕਰਕੇ ਸਾਨੂੰ ਦਰਸ਼ਨ ਬਖਸ਼ੋ, ਮਿਹਰ ਭਰਿਆ ਹੱਥ ਰੱਖੋ ਸਾਡੇ ਉੱਤੇ। ਹੇ ਦਇਆ ਦੇ ਮਾਲਕ, ਕਿਰਪਾ ਕਰੋ ਸਾਡੇ ਉੱਤੇ ਵੀ ਦਇਆ ਕਰੋ। ਕੀ ਚਾਹੁੰਦੇ ਹੋ? ਮਤ ਦੇਹੋ ਗਤ ਪਾਵੋ। ਪੰਗਤੀ ਤਾਂ ਇਸ ਤਰ੍ਹਾਂ ਕਿ ਗਤ ਪਾਵੋ ਮਤ ਦੇਹੋ, ਪਰ ਪਹਿਲਾਂ ਮਤ ਦਿਓ ਮੈਨੂੰ, ਮੈਂ ਗਤੀ ਕਲਿਆਣ ਪ੍ਰਾਪਤ ਕਰ ਲਵਾਂ। ਉੱਤਮ ਮਤ ਮੇਰਾ ਹਿਰਦੇ ਤੂੰ ਆਓ, ਉਹ ਮੰਗੀ ਹੈ। ਸਾ ਮਤ ਦੇਹੋ ਦਇਆਲ ਪ੍ਰਭ ਜੇ ਤੁਮੈਂ ਅਰਾਧਾ, ਮੈਨੂੰ ਮਹਾਰਾਜ ਮਤ ਦੇ ਦਿਓ। ਮੈਨੂੰ ਅਸਲ ਵਿੱਚ ਮਤ ਹੈ ਨਹੀਂ, ਗੁਰਮਤ ਮੇਰੇ ਕੋਲ ਦੀ ਸ਼ੋਕੇ ਵੀ ਨਹੀਂ ਲੰਘੀ ਹੈ, ਮੈਂ ਤਾਂ ਗੁਰਮਤ ਮੰਗਦਾ। ਨਾਨਕ ਰੰਗ ਰਵੈ ਰਸ ਰੱਸੀਆ। ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਦੇ ਰਸ ਦਾ ਰੱਸੀਆ ਹੋ ਗਿਆ ਨਾ, ਜੋ ਉਹਦੇ ਰੰਗ ਨੂੰ ਮਾਣਦਾ ਹੈ, ਅਭਿਆਸ ਕਰਦਾ ਹੈ, ਹਰ ਸਿਓ ਪ੍ਰੀਤ ਸਨੇਹੋ। ਕੌਣ ਜੀ? ਕਹਿੰਦੇ ਜਿਹਦਾ ਹਰੀ ਨਾਲ ਪਿਆਰ ਹੈ, ਪ੍ਰੀਤ ਹੈ, ਬੜੀ ਡੂੰਘੀ ਪ੍ਰੀਤੀ ਹੈ ਅਕਾਲ ਪੁਰਖ ਵਾਹਿਗੁਰੂ ਨਾਲ, ਉਹ ਵਾਹਿਗੁਰੂ ਦੇ ਆਨੰਦ ਨੂੰ ਮਾਣ ਸਕਦਾ ਹੈ। ਪ੍ਰੀਤ ਹੈ ਨਾ ਮਨ ਦੇ ਅੰਦਰ, ਹਰ ਕੀ ਪ੍ਰੀਤ ਸਦਾ ਸੁੱਖ ਹੋਏ, ਹਰ ਕੀ ਪ੍ਰੀਤ ਦੁੱਖ ਲੱਗੈ ਨਾ ਕੋਏ। ਹਰੀ ਦੀ ਪ੍ਰੀਤੀ ਪੈਦਾ ਕਰਨੀ ਪੈਂਦੀ, ਗੱਲਾਂ ਨਾਲ ਨਹੀਂ ਮਿਲਦਾ, ਉਹ ਸਭ ਗੱਲਾਂ ਬੰਦ ਕਰਨੀਆਂ ਪੈਂਦੀਆਂ ਨੇ। ਸੰਸਾਰ ਵਾਲੀਆਂ ਆਦਤਾਂ ਆਪਾਂ ਨੂੰ ਬਚਪਨ ਤੋਂ ਲੈ ਕੇ ਪਈਆਂ, ਗੱਲਾਂ ਕਰਨੀਆਂ, ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਇਧਰਲੀਆਂ ਗੱਲਾਂ ਉਧਰਲੀਆਂ ਗੱਲਾਂ, ਮੁੱਕਦੀ ਗੱਲ ਤਾਂ ਨਾਮ 'ਤੇ ਹੀ। ਚਾਹੇ ਜਿੰਨੀਆਂ ਮਰਜ਼ੀ ਵਿਚਾਰ ਗੋਸ਼ਟੀਆਂ ਕਰੀ ਜਾਓ ਨਾਮ ਦੇ ਉੱਤੇ, ਹੋਰ ਵੀ ਕਰੀ ਜਾਓ, ਅਸਲ ਵਿੱਚ ਗੋਸ਼ਟੀਆਂ ਦੀ ਇੰਨੀ ਲੋੜ ਨਹੀਂ ਸੀ। ਇਹ ਮਨੁੱਖ ਖਿਸਕਦਾ ਹੈ ਅਸਲ ਵਿੱਚ ਬਾਣੀ ਪੜ੍ਹਨ ਤੋਂ, ਨਾਮ ਜਪਣ ਤੋਂ, ਫਿਰ ਗੋਸ਼ਟੀਆਂ ਰੱਖ ਲੈਂਦਾ ਹੈ। ਬੜੇ ਬੜੇ ਥਾਵਾਂ 'ਤੇ ਲੋਕਾਂ ਨੇ ਨਾਮ ਚਰਚਾ ਕਰ, ਨਾਮ ਦੇ ਉੱਤੇ ਚਰਚਾ ਕਾਹਦੀ ਹੁੰਦੀ? ਕਦੇ ਦੇਖਿਆ ਕਿਸੇ ਕਿ ਰੋਟੀ ਚਰਚਾ ਘਰ ਦੇਖਿਆ ਨਹੀਂ? ਗੋਲ ਗੱਪੇ ਖਾਂਦੇ ਲੋਕ, ਉਹ ਤਾਂ ਚਰਚਾ ਹੁੰਦੀ ਕੋਈ? ਲੋਕ ਮਠਿਆਈਆਂ ਖਾਂਦੇ ਨੇ ਜਾ ਕੇ, ਉਹਦੇ ਕੋਈ ਚਰਚਾ ਹੁੰਦੀ? ਪਾਣੀ ਪੀਣ ਵੇਲੇ ਕੋਈ ਚਰਚਾ ਹੁੰਦੀ? ਕੋਈ ਸੋਡਾ ਪੀਣ ਵੇਲੇ ਚਰਚਾ ਕਰਦਾ? ਕੋਈ ਚਾਹ ਪੀਣ ਵੇਲੇ ਚਰਚਾ ਕਰਦਾ ਵੀ ਆਪਾਂ ਚਾਹ 'ਤੇ ਚਰਚਾ ਕਰੀਏ, ਪੀ ਕੇ ਪਰੇ ਕਰਦੇ ਹਾਂ? ਇਹ ਨਾਮ 'ਤੇ ਹੀ ਚਰਚਾ ਕਿਉਂ ਆਉਂਦੀ? ਜਾਂ ਨਾਮ ਜਪਣ ਦੀ ਵਾਰੀ ਆਉਂਦੀ, ਆਪਾਂ ਚਰਚਾ ਕਰੀਏ, ਆਪਾਂ ਕਿਤਾਬਾਂ ਲਿਖੀਏ, ਉਹ ਹਜ਼ਾਰ ਘੁੰਮਣ ਘੇਰੀ 'ਚ ਪੈਂਦੇ ਹੋ। ਨਾਮ ਤਾਂ ਸਿੱਧਾ ਹੀ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਾ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਰੋਟੀ ਤਾਂ ਤਿਆਰ ਹੈ, ਹੁਣ ਤਿਆਰ ਹੋਈ ਸਬਜ਼ੀ ਨੂੰ, ਪੱਕੀ ਹੋਈ ਰੋਟੀ ਨੂੰ ਜੇ ਕੋਈ ਕਹੇ ਕਿ ਮੈਂ ਇਹਨੂੰ ਹੁਣ ਸਬਜ਼ੀ ਨੂੰ ਫੇਰ ਬਣਾਉਣਾ, ਇਹ ਤਾਂ ਉਹਦੀ ਮੂਰਖਤਾ। ਪੱਕੀ ਹੋਈ ਰੋਟੀ ਨੂੰ ਵੀ ਫਿਰ ਦੁਬਾਰਾ ਪਕਾਉਂਦਾ ਕੋਈ? ਬਾਕੀ ਪੱਕੀ ਰੋਟੀ ਥਾਲ 'ਚ ਪਈ ਹੈ, ਸਾਹਮਣੇ ਚੀਜ਼ਾਂ ਪਈਆਂ ਖਾਣ ਵਾਲੀਆਂ। ਮਹਾਰਾਜ ਕਹਿੰਦੇ ਮੈਂ ਇੰਨੇ ਯੁੱਗ ਤੱਕ ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਤੁਹਾਨੂੰ ਦਿੱਤਾ, ਤਿਆਰ ਕਰਕੇ ਥਾਲ ਵਿੱਚ ਰੱਖ ਕੇ ਮੈਂ ਤਾਂ ਕਹਿੰਦਾ ਛਕੋ, ਬਸ ਇੰਨਾ ਹੀ ਕੰਮ ਕਰਨਾ ਤੁਸੀਂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਕੋਈ ਗੋਸ਼ਟੀ ਲੋੜ ਨਹੀਂ, ਕੋਈ ਗਿਆਨ ਦੀ ਲੋੜ, ਕੁਛ ਕਰਨ ਦੀ ਲੋੜ ਨਹੀਂ। ਵਾਹਿਗੁਰੂ ਮੰਤਰ ਆਪਣੇ ਆਪ ਵਿੱਚ ਖੁਦ ਹੀ ਗੋਸ਼ਟੀ ਹੈ, ਖੁਦ ਹੀ ਸੰਪੂਰਨ ਹੈ, ਇਹ ਸਾਰੇ ਕੰਮ ਖੁਦ ਹੀ ਕਰ ਲਵੇਗਾ। ਤੁਹਾਨੂੰ ਕੋਈ ਲੋੜ ਨਹੀਂ ਵਿਚਾਰ ਕਰਨ ਦੀ, ਇਹਤੇ ਸਿਰਫ ਇੰਨਾ ਕਰਨਾ, ਵਾਹੇ ਪਸਚਰਜ ਹੈ ਗੋ, ਅਗਿਆਨ ਦਾ ਹਨੇਰਾ ਮੇਟ ਕੇ ਰੂਹ ਜੋ ਕਰਦਾ ਹੈ ਪ੍ਰਕਾਸ਼, ਉਹਨੂੰ ਕਹੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਦੇ ਅਰਥ ਨੂੰ ਸਾਹਮਣੇ ਰੱਖ ਕੇ ਚੱਲੋ ਕਿ ਜੋ ਪ੍ਰਕਾਸ਼ ਕਰ ਦਿੰਦਾ ਹੈ ਉਹ ਹੈ ਵਾਹਿਗੁਰੂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹਦੇ ਉੱਤੇ ਲੋੜ ਨਹੀਂ ਹੋਰ ਕੋਈ ਕੰਮ ਕਰਨ ਦੀ। ਮਾਘ ਪੁਨੀਤ ਪਏ ਤੀਰਥ ਅੰਤਰ ਜਾਣੇ ਆ। ਹੁਣ ਮਾਘ ਦੇ ਮਹੀਨੇ ਦੁਆਰਾ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਨੇ, ਕਹਿੰਦੇ ਜਿਨ੍ਹਾਂ ਨੇ ਆਪਣੇ ਅੰਦਰ ਹੀ ਤੀਰਥ ਨੂੰ ਜਾਣ ਲਿਆ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ, ਹਉ ਨਾਮ ਹਰ ਕਾ ਸਦਾ ਜਾਚੋਂ ਦੇਹੋ ਪ੍ਰਭ ਧਰਨੀ ਧਰਾ। ਮਹਾਰਾਜ ਕਹਿੰਦੇ ਮਾਘ ਪੁਨੀਤ ਭਈ, ਕੌਣ ਜੀ? ਤੀਰਥ ਅੰਤਰ ਜਾਣਿਆ, ਜਿਨ੍ਹਾਂ ਨੇ ਆਪਣੇ ਅੰਦਰ ਹੀ ਤੀਰਥ ਨੂੰ ਜਾਣ ਲਿਆ ਹੈ। ਮਾਘ ਦੇ ਮਹੀਨੇ ਦੁਆਰਾ ਕਹਿੰਦੇ ਨੇ ਉਹ ਪੁਨੀਤ ਹੋ ਗਏ, ਪਵਿੱਤਰ 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 ਪੁਨੀਤ ਹੋ ਗਏ, ਆਪਣੇ ਅੰਦਰ ਹੀ ਤੀਰਥ ਹੈ। ਇੰਨਾ ਹੀ ਕੰਮ ਕਰਨਾ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਅੰਦਰ ਤੀਰਥ ਹੈ ਆਪਣੇ, ਸਾਰਿਆਂ ਨਾਲੋਂ ਵੱਡਾ ਤੀਰਥ। ਮਹਾਰਾਜ ਕਹਿੰਦੇ ਕਿ ਅੰਦਰਲੇ ਤੀਰਥ ਉੱਤੇ ਇਸ਼ਨਾਨ ਕਰੋ। ਜੇ ਅੰਦਰਲੇ ਤੀਰਥ ਉੱਤੇ ਨਹਾਉਣਾ ਹੈ ਤਾਂ ਇਹ ਸਭ ਤੋਂ ਵੱਡੀ ਪਵਿੱਤਰਤਾ ਮੰਨੀ ਜਾਂਦੀ ਹੈ। ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ। ਕਹਿੰਦੇ ਮੈਂ ਪਹਿਲਾਂ ਗੁਣਾਂ ਨੂੰ ਗਹਿ ਗ੍ਰਹਿਣ ਕੀਤਾ, ਗੁਣ ਇਕੱਠੇ ਕੀਤੇ ਪਹਿਲਾਂ ਆਪਣੇ ਅੰਦਰ, ਮੈਂ ਗੁਣੀ ਬਣਨਾ। ਭਾਵੇਂ ਕਿਸੇ ਦਾ ਸੋਨਾ ਪਿਆ ਮੈਂ ਹੱਥ ਨਹੀਂ ਲਾਉਣਾ, ਬਗਾਨਾ ਰੂਪ ਨਹੀਂ ਦੇਖਣਾ, ਮੈਂ ਚੋਰੀ ਨਹੀਂ ਕਰਨੀ, ਮੈਨੂੰ ਸਾਰੇ ਮੌਕੇ ਦਊਗਾ ਰੱਬ ਪੁੱਠੇ ਕੰਮ ਕਰਨ ਦੇ, ਮੈਂ ਨਹੀਂ ਕਰਨਾ, ਮੈਂ ਸਿੱਖ, ਮੈਂ ਆਪਣੇ ਅਸੂਲਾਂ ਦਾ ਪੱਕਾ, ਲੱਖ ਕੋਈ ਮੇਰੇ ਸਾਹਮਣੇ ਕੁਛ ਵੀ ਕਰੀ ਜਾਂਦਾ ਮੈਂ ਡੋਲਣਾ ਨਹੀਂ। ਬਸ ਉਹ ਗੁਣ ਨੇ ਜਾਤ ਸਤ ਸੰਤੋਖ ਦਇਆ, ਲੱਖ ਕੋਈ ਕਹੀ ਜਾਵੇ ਤੂੰ ਆ ਪੁੱਠਾ ਕੰਮ ਕਰ, ਨਹੀਂ ਮੈਂ ਸਿੱਖ, ਮੇਰਾ ਗੁਰੂ ਮੈਨੂੰ ਦੇਖਦਾ ਹਰ ਵਕਤ। ਮਹਾਰਾਜ ਕਹਿੰਦੇ ਜਦੋਂ ਤੁਸੀਂ ਆਓ ਗੁਣਵਾਨ ਬਣ ਗਏ, ਗੁਣ ਗਹਿ ਤਾਂ ਅੰਕ ਸਮਾਨਿਆ, ਤਾਂ ਉਹਦੇ ਅਕਾਲ ਪੁਰਖ ਦੇ ਵਿੱਚ ਹੀ ਸਮਾ ਜਾਓਗੇ, ਉਹਦੀ ਗੋਦ ਵਿੱਚ ਹੀ ਸਮਾ ਜਾਓਗੇ। ਸਾਜਨ ਸਹਿਜ ਮਿਲੇ, ਇਉਂ ਸਾਜਨ ਜੀ ਤਾਂ ਸਹਿਜ ਹੀ ਮਿਲ ਪੈਂਦੇ ਨੇ। ਸੋ ਜਿਵੇਂ ਰੇਬਾ ਨਵੇਂ ਲੜਕੀ ਨੇ ਛੋਟੇ ਛੋਟੇ ਕਤੂਰਿਆਂ ਨੂੰ ਪਾਣੀ ਪਿਆਇਆ ਸੀ ਖੂਹੀ ਦੇ ਵਿੱਚੋਂ ਕੱਢ ਕੇ, ਆਪਣੇ ਸਿਰ ਦੇ ਵਾਲ ਪੱਟ ਪੱਟ ਕੇ ਰੱਸੀ ਬਣਾ ਕੇ, ਮੱਕਾ ਉਹਦੀ ਜ਼ਿਆਰਤ ਵਾਸਤੇ 60 ਕੋਹ ਚੱਲ ਕੇ ਆਇਆ ਸੀ। ਇੱਕ ਗੁਣ ਸੀ ਉਹਦੇ 'ਚ ਦਇਆ। ਚੁਣਕ ਰਿਸ਼ੀ ਕੋਲ ਆਇਆ ਸੀ ਪਰਮੇਸ਼ਰ, ਉਹਦੇ ਸੀ ਸੰਤੋਖ। ਜਿੱਥੇ ਸ਼ੁਭ ਗੁਣ ਇੱਕ ਵੀ ਆ ਜਾਵੇ ਉੱਥੇ ਕਹਿੰਦੇ ਮੈਂ ਆਪ ਆ ਜਾਂਦਾ। ਇੱਕ ਗੁਣ ਪੈਦਾ ਕਰ ਲਓ, ਆਪ ਤੋਂ ਛੋਟੇ ਤੋਂ ਗਲਤੀ ਹੋ ਜਾਏ ਉਹਨੂੰ ਮਾਫ਼ ਕਰ ਦਿਓ, ਇਹਨੂੰ ਕਹਿੰਦੇ ਛਿਮਾ। ਇਹ ਇੱਕੋ ਹੀ ਗੁਣ ਕਰਕੇ ਪਰਮਾਤਮਾ ਮਿਲ ਪੈਂਦੇ ਨੇ, ਕਿਉਂਕਿ ਛਿਮਾ ਕਰਨਾ ਹੀ ਉਹਦਾ ਆਪਣਾ ਗੁਣ ਹੈ, ਉਹ ਆਪਾਂ ਨੂੰ ਰੋਜ਼ ਛਿਮਾ ਕਰਦਾ ਹੈ ਹਰ ਰੋਜ਼। ਇਸ ਕਰਕੇ ਆਪਾਂ ਵੀ ਛਿਮਾ ਕਰੀਏ, ਦਇਆ ਕਰੀਏ, ਜਤ ਰੱਖੀਏ, ਸੰਤੋਖ ਰੱਖੀਏ। ਇਹ ਸਾਰੇ ਸ਼ੁਭ ਗੁਣ ਕਹਿੰਦੇ ਹੌਲੀ ਹੌਲੀ ਇਕੱਠੇ ਕਰ ਲਏ ਜਦੋਂ, ਤਾਂ ਉਸ ਵਕਤ ਵਾਹਿਗੁਰੂ ਸਹਿਜੇ ਹੀ ਮਿਲ ਪੈਂਦੇ ਨੇ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਤੁਦ ਭਾਵਾਂ ਸਰਨਾਵਾਂ। ਹੇ ਅਕਾਲ ਪੁਰਖ ਮੇਰੇ ਹਿਰਦੇ ਚ ਵਸਣ ਵਾਲੇ ਵਾਹਿਗੁਰੂ, ਹੇ ਸੁੰਦਰ ਪਰਮੇਸ਼ਰ, ਸੁਣਨਾ ਕਰੋ ਮੇਰੀ ਬੇਨਤੀ ਕਿ ਤੁਦ ਭਾਵਾਂ, ਜੇ ਤੁਹਾਨੂੰ ਭਾਵਾਂ ਤਾਂ ਸਰ ਨਾਵਾਂ, ਤਾਂ ਮੈਂ ਸਾਧ ਸੰਗਤ ਰੂਪੀ ਸਰੋਵਰ ਵਿੱਚ ਜਾ ਕੇ ਬੈਠ ਕੇ ਸ਼ਬਦ ਦੀ ਵਿਚਾਰ ਕਰਨ ਦਾ ਟੁੱਬਾ ਲਾਵਾਂ। ਕਿਉਂਕਿ ਇਹੀ ਜਿਹੜਾ ਹੁਣ ਆਪਾਂ ਸੰਗਤ ਵਿੱਚ ਬੈਠੇ ਹਾਂ, ਜਿਹੜੀਆਂ ਪੰਕਤੀਆਂ ਪਹਿਲਾਂ ਕਹਿ ਲਈਆਂ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਤਾਂਹੀਓ ਸਤਿਗੁਰੂ ਨੇ ਕਿਹਾ ਸੁਣ ਹਰ ਕਥਾ ਉਤਾਰੀ ਮੈਲ, ਮਹਾਂ ਪੁਨੀਤ ਭਏ ਸੁਖ ਸੈਲ। ਉਹ ਇੱਥੇ ਹੀ ਤੀਰਥ ਹੈ, ਗੰਗਾ ਜਮਨਾ ਸੁਰਸਤੀ ਤ੍ਰਿਵੇਣੀ ਬਣ ਜਾਂਦੀ ਹੈ। ਆਪ ਬਚਨ ਕਰਦੇ ਨੇ ਹੁਣ ਸਤਿਗੁਰੂ ਮਹਾਰਾਜ, ਗੰਗ ਜਮਨ ਤੈ ਬੇਣੀ ਸੰਗਮ ਸਾਤ ਸਮੁੰਦ ਸਮਾਵਾਂ। ਲੋਕਾਂ ਨੇ ਸੱਤਾਂ ਸਮੁੰਦਰਾਂ ਦਾ ਇਸ਼ਨਾਨ ਬੜਾ ਵੱਡਾ ਮੰਨਿਆ ਹੈ। ਮਾਘ ਦਾ ਮਹੀਨਾ ਜੋ ਹੈ, ਮਾਘ ਦੇ ਮਹੀਨੇ ਲੋਕ ਚੰਗਾ ਮੰਨਦੇ ਨੇ ਨਹਾਉਣਾ, ਮਾਘੀ ਵਾਲੇ ਦਿਨ। ਸੋ ਮਹਾਰਾਜ ਕਹਿੰਦੇ ਜਿਹੜੀ ਗੰਗਾ ਹੈ, ਜਮਨਾ ਹੈ, ਸਰਸਤੀ ਹੈ, ਜਿੱਥੇ ਤਿੰਨ ਇਕੱਠੀਆਂ ਹੁੰਦੀਆਂ ਨੇ ਉੱਥੇ ਤ੍ਰਿਵੇਣੀ ਬਣ ਜਾਂਦੀ ਹੈ, ਜਿੱਥੇ ਇਹਨਾਂ ਦਾ ਸੰਗਮ ਹੁੰਦਾ ਹੈ। ਸਾਤ ਸਮੁੰਦ ਸਮਾਵਾਂ, ਗੰਗ ਜਮਨ ਹੁਣ ਆਖਿਆ ਆਇਆ ਤਹਿ ਹੈ, ਤਹਿ ਕਿੱਥੇ, ਉੱਥੇ ਸੰਗਤ ਵਿੱਚ। ਮਹਾਰਾਜ ਕਹਿੰਦੇ ਇਹ ਸੰਗਤ ਵਿੱਚ ਹੀ ਗੰਗਾ ਹੈ, ਇੱਥੇ ਹੀ ਜਮਨਾ ਹੈ, ਇੱਥੇ ਹੀ ਸ੍ਰਸ਼ਟੀ ਹੈ, ਇੱਥੇ ਹੀ ਸੱਤਾਂ ਸਮੁੰਦਰਾਂ ਦਾ ਇਸ਼ਨਾਨ ਹੈ, ਇੱਥੇ ਹੀ ਟਾੜ ਤੀਰਥਾਂ ਦਾ। ਕਿਉਂ? ਜਦੋਂ ਸੰਗਤ ਜੁੜ ਮਿਲ ਬੈਠਦੀ ਹੈ ਗੁਰਾਂ ਦੀ ਹਜ਼ੂਰੀ ਵਿੱਚ, ਉਦੋਂ ਸਾਰੇ ਜਾਣੇ ਇਹ ਮੱਥਾ ਟੇਕਣ ਆਉਂਦੇ ਨੇ ਇੱਥੇ। ਗੰਗਾ ਵੀ ਆਉਂਦੀ ਹੈ, ਜਮਨਾ ਵੀ ਆਉਂਦੀ, ਸ੍ਰਸ਼ਟੀ ਵੀ ਆਉਂਦੀ ਹੈ, ਸੱਤੇ ਸਮੁੰਦਰ ਵੀ ਮੱਥਾ ਟੇਕਣ ਆਉਂਦੇ ਰੂਪ ਧਾਰਨ ਕਰਕੇ। ਤੁਸੀਂ ਇਹ ਨਾ ਸਮਝੋ ਕਿ ਇਹ ਗੁਰੂ ਗ੍ਰੰਥ ਸਾਹਿਬ ਕੋਲ ਸਿਰਫ ਆਪਾਂ ਹੀ ਆਉਂਦੇ, ਇਹ ਤਿੰਨਾਂ ਲੋਕਾਂ ਦੇ ਮਾਲਕ ਨੇ, ਇਸ ਕਰਕੇ ਇਹਨਾਂ ਨੂੰ ਸਾਰੇ ਹੀ ਮੱਥਾ ਟੇਕਦੇ ਨੇ, ਇਕੱਲੇ ਆਪਾਂ ਹੀ ਨਹੀਂ ਟੇਕਦੇ। ਜਦੋਂ ਆਪਾਂ ਇੱਥੇ ਬੈਠੇ ਹਾਂ ਤਾਂ ਆਪਾਂ ਨੂੰ ਸਾਰੇ ਹੀ ਫਲ ਮਿਲ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਸਾਰਾ ਕੁਝ ਸੰਗਤ ਵਿੱਚ ਹੀ ਹੈ, ਸਾਧ ਸੰਗਤ ਵਿੱਚ ਪ੍ਰਤੱਖ ਵੀ ਇਹ ਚੀਜ਼ਾਂ ਨੇ, ਅਤੇ ਬੈਠਣ ਕਰਕੇ ਉਹ ਫਲ ਵੀ ਮਿਲ ਜਾਂਦਾ। ਬੈਠਣ ਕਰਕੇ ਸਾਡੇ ਅੰਦਰਲੇ ਹਿਰਦੇ 'ਚ ਤੀਰਥ, ਜਿਹੜਾ ਅੰਦਰਲਾ ਤੀਰਥ ਆ, ਉੱਤੇ ਇਸ਼ਨਾਨ ਹੋ ਜਾਂਦਾ। ਸੱਚ ਤਾਂ ਪਰ ਜਾਣੀਐ, ਗੁਰੂ ਨਾਨਕ ਦੇਵ ਜੀ ਕਹਿੰਦੇ ਸੱਚ ਨੂੰ ਤਾਂ ਵਿਸ਼ੇਸ਼ ਕਰਕੇ ਜਾਣਿਆ ਜਾ ਸਕਦਾ ਹੈ ਜੇ ਅੰਦਰਲੇ ਤੀਰਥ ਉੱਤੇ ਇਸ਼ਨਾਨ ਕਰੇ। ਇਸ ਕਰਕੇ ਇੱਥੇ ਵੀ ਇਸ਼ਨਾਨ ਦਾ ਹੀ ਮਹਾਤਮ ਦੱਸਦੇ ਨੇ ਕਿ ਸਾਰਾ ਮਹਾਤਮ ਇੱਥੇ ਹੀ ਪਿਆ ਹੈ। ਹੋਰ ਵੀ ਦੱਸਦੇ ਨੇ, ਪੁੰਨ ਦਾਨ ਪੂਜਾ ਪਰਮੇਸ਼ੁਰ ਯੁਗ ਯੁਗ ਏਕੋ ਜਾਤਾ, ਜਿਨ੍ਹਾਂ ਨੇ ਯੁਗਾਂ ਯੁਗੰਤਰਾਂ ਵਿੱਚ ਇੱਕ ਵਾਹਿਗੁਰੂ ਨੂੰ ਜਾਣ ਲਿਆ ਕਿ ਹੁਣ ਵੀ ਉਹ ਹੈ, ਤ੍ਰੇਤੇ ਵਿੱਚ ਵੀ ਸੀ, ਦੁਆਪਰ ਵਿੱਚ ਵੀ ਸੀ, ਸਤਯੁਗ ਵਿੱਚ ਵੀ ਉਹੀ ਸੀ, ਜਿਨ੍ਹਾਂ ਨੇ ਇੰਨਾ ਜਾਣ ਲਿਆ ਕਿ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਜਿਨ੍ਹਾਂ ਨੇ ਇੰਨਾ ਜਾਣ ਲਿਆ ਕਿ ਆਦ ਅਨੀਲ ਅਨਾਦ ਅਨਾਹਤ ਯੁਗ ਯੁਗ ਏਕੋ ਵੇਸ। ਮਹਾਰਾਜ ਕਹਿੰਦੇ ਉਹਨੂੰ ਪੁੰਨ ਲੱਗ ਗਏ ਸਾਰੇ, ਉਹਦੇ ਸਾਰੇ ਦਾਨ ਵੀ ਹੋ ਗਏ, ਉਹਦੀ ਪੂਜਾ ਵੀ ਹੋ ਗਈ, ਜਿਹਨੇ ਰੱਬ ਨੂੰ ਜਾਣ ਲਿਆ ਕਿ ਸਰਬ ਵਿਆਪਕ ਹਰ ਯੁੱਗ ਵਿੱਚ ਹਰ ਸਮੇਂ ਵਿੱਚ ਉਹ ਹੈ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ, ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗਨਾਸਨ ਜੁਗਦੀਸ਼ਰ ਹੈ। ਇਸ ਕਰਕੇ ਉਸ ਵਿਅਕਤੀ ਨੂੰ ਤਾਂ ਸਾਰੇ ਹੀ ਪੁੰਨ ਲੱਗ ਜਾਂਦੇ ਨੇ ਜਿਹੜਾ ਕਹਿੰਦਾ ਕਿ ਵਾਹਿਗੁਰੂ ਸਾਰਿਆਂ ਕਾਲਾਂ ਵਿੱਚ ਹੈ। ਕਹਿੰਦੇ ਇਹ ਬੜੀ ਵੱਡੀ ਗੱਲ ਹੈ, ਤਾਂਹੀਓ ਆਪਾਂ ਨਾਲ ਕਹਿੰਦੇ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਉਹਨੂੰ ਜਾਣਨਾ ਹੈ ਕਿ ਆਦ ਤੋਂ ਹੀ ਸੱਚ ਰੂਪ ਹੈ, ਯੁੱਗਾਂ ਦੇ ਸ਼ੁਰੂ ਵਿੱਚ ਵੀ ਉਹ ਸੱਚ ਸੀ, ਉਹ ਹੁਣ ਵੀ ਸੱਚ ਰੂਪ ਹੈ, ਉਹ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰੂਪ ਰਹੇਗਾ। ਇਹੀ ਸਾਰਿਆਂ ਨਾਲੋਂ ਵੱਡੀ ਗੱਲ ਹੈ। ਇਸੇ ਵਿੱਚ ਹੀ ਸਾਰੇ ਪੁੰਨ ਦਾਨ ਪੂਜਾ ਪਰਮੇਸ਼ੁਰ ਯੁੱਗ ਯੁੱਗ ਏਕੋ ਜਾਤਾ। ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤਾ। ਮਹਾਰਾਜ ਸੱਚੇ ਪਾਤਸ਼ਾਹ ਮਾਘ ਦੇ ਮਹੀਨੇ ਦੁਆਰਾ ਫਰਮਾਉਂਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਜਿਨ੍ਹਾਂ ਨੇ ਮਹਾਰਸ ਲਿਆ ਹੈ ਨਾ ਨਾਮ ਦਾ, ਹਰੀ ਦਾ ਜਾਪ ਕਰਕੇ, ਕਹਿੰਦੇ 68 ਤੀਰਥ ਕੀ ਚੀਜ਼ ਹੈ, 68 ਤੀਰਥ ਉਹਨਾਂ ਦਾ ਇਸ਼ਨਾਨ ਕਰਾ ਜਾ। ਤੁਸੀਂ ਸੰਕਲਪ ਕਰ ਲਓ ਜੇ ਬਣ ਜੇ ਤਾਂ, ਅੱਬਲ ਤੇ ਹੁਣ ਹੋਣਾ ਹੀ ਨਹੀਂ ਚਾਹੀਦਾ ਸੰਕਲਪ। ਬਹੁਤ ਉੱਚੀ ਅਵਸਥਾ ਤੇ ਜਾ ਕੇ ਕੋਈ ਥੱਲੇ ਕਿਉਂ ਡਿੱਗੂਗਾ, ਬਹੁਤ ਵੱਡੀ ਪੋਸਟ ਉੱਤੇ ਜਾ ਕੇ ਕੋਈ ਮਾੜੀ ਮੋਟੀ ਪੋਸਟ ਲੈਣਾ ਕਿਉਂ ਚਾਹੂਗਾ, ਜਦ ਅਸੀਂ ਸਾਰਿਆਂ ਤੋਂ ਉੱਪਰ ਬੈਠੇ ਹਾਂ। ਇਹਦੇ ਉੱਤੇ ਸੰਗਤ ਤੋਂ ਉੱਤੇ ਹੋਰ ਕੁਛ ਵੀ ਨਹੀਂ। ਐਵੇਂ ਸੰਕਲਪ ਕਰੀਏ ਮੈਂ 68 ਤੀਰਥ ਆਉਣੇ, ਤਾਂ ਪੁਰਾਣੇ ਲੋਕਾਂ ਦੇ ਮਨ ਦੇ ਵਹਿਮ ਸੀ, ਜਿਵੇਂ ਪੂਰਵ ਰਾਜਾ ਸੀ, ਬੜਾ ਭਗਤ ਸੀ ਪਰਮੇਸ਼ਰ ਦਾ, ਸੰਕਲਪ ਕਰ ਲਿਆ ਕਿ 68 ਤੀਰਥਾਂ 'ਤੇ ਨਹਾਉਣ ਜਾਣਾ, ਤਿਆਰੀ ਕਰ ਲਈ, ਰੱਥ ਪੀੜ ਲਏ, ਸਮਾਨ ਇਕੱਠਾ ਕਰ ਲਿਆ। ਰਾਤ ਨੂੰ 12 ਵਜੇ ਉੱਠਦਾ ਸੀ ਉਹ, ਜਦੋਂ 12 ਵਜੇ ਰਾਤ ਨੂੰ ਉੱਠਿਆ, ਪਰਮੇਸ਼ਰ ਕਹਿੰਦੇ ਪੂਰਵ ਤੂੰ 68 ਤੀਰਥਾਂ 'ਤੇ ਜਾਣ ਦਾ ਸੰਕਲਪ ਕੀਤਾ, ਤਿਆਰੀ ਕਰੀ ਫਿਰਦਾ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਜੇ 68 ਤੀਰਥ ਇੱਥੇ ਨਵਾ ਜਾਣ ਤੈਨੂੰ ਫਿਰ ਤਾਂ ਨਹੀਂ ਜਾਂਦਾ? ਕਹਿੰਦੇ ਮਹਾਰਾਜ ਫਿਰ ਮੈਂ ਕੀ ਲੈਣ ਜਾਣਾ? ਕਹਿੰਦੇ ਚੰਗਾ ਵਸਤਰ ਉਤਾਰ, ਨਾਮ ਕਰਕੇ ਤੀਰਥ ਤੈਨੂੰ ਇਸ਼ਨਾਨ ਕਰਾਉਣਗੇ। ਜਿੱਥੇ ਕੋਈ ਨਾਮ ਜਪਦਾ ਤੀਰਥ, ਉੱਥੇ ਖੁਦ ਚੱਲ ਕੇ ਹੀ ਆ ਜਾਂਦੇ ਨੇ, ਉੱਥੇ ਸਾਰੀਆਂ ਗੰਗਾ ਜਮਨਾ ਸਰਸਤੀ।